ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਵਾ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਓ ਜਨਮ ਸਨਾਥਾ ਮੋਹ ਕਉ ਕੀਜਾ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਹਮ ਅੰਦੁਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲਹਿ ਮਿਲੰਥਾ ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਹਮ ਅੰਦੁਲੇ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲਹਿ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਦੇ ਪਾਠ ਕੀਰਤਨ ਦੇ ਨਾਲ ਸ਼ਰਸਾਰ ਹੋ ਰਹੇ ਹੋ। ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦਿਆਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪਰਸੇ ਹਨ। ਹੁਣ ਇਸ ਅਸਥਾਨ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਜੀ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਸਮਾਂ ਹੈ। ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਹਰੀ ਦੇ ਮੰਦਰ ਵਿੱਚੋਂ ਜੋ ਅੱਜ ਆਵਾਜ਼ਾਂ ਸਾਨੂੰ ਪ੍ਰਾਪਤ ਹੋਇਆ ਹੈ ਪਾਵਨ ਸ੍ਰੀ ਮੁੱਖ ਵਾਕ ਉਸ ਦੀ ਵਿਚਾਰ ਦਾ ਉਸ ਦੀ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਰਾਗ ਜੈਤ ਸਰੀ ਹੈ। ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਹਨ। ਗੁਰੂ ਕੇ ਕੀਰਤਨੀਆਂ ਵਾਸਤੇ ਹਦਾਇਤ ਹੈ ਕਿ ਇਸ ਨੂੰ ਘਰ ਪਹਿਲੇ ਵਿੱਚ ਗਾਉਣਾ ਹੈ। ਜੋ ਸ਼ਬਦ ਦਾ ਕਾਵਿ ਸਰੂਪ ਹੈ ਉਹ ਹੈ ਚਾਰ ਪਦੇ ਚਾਰ ਬੰਦ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਮੰਗਲ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰੀ ਹਮੇਸ਼ਾ ਇਹ ਬੇਨਤੀ ਹੁੰਦੀ ਹੈ ਕਿ ਮੈਂ ਇਸ ਗੱਲ ਨੂੰ ਬਾਰ ਬਾਰ ਕਹਾਂ ਕਿ ਇਹ ਸਿੱਖੀ ਦਾ ਮੂਲ ਸੂਤਰ ਹੈ। ਜੇ ਤੁਸੀਂ ਇੱਕ ਰੱਬ ਨੂੰ ਨਹੀਂ ਮੰਨਦੇ ਜਾਂ ਇਉਂ ਕਹਿ ਲਈਏ ਕਿ ਜੇ ਤੁਸੀਂ ਰੱਬ ਇੱਕ ਨਹੀਂ ਮੰਨਦੇ, ਇਹਦਾ ਅਰਥ ਹੈ ਕਿ ਅਸੀਂ ਮੂਲੋਂ ਹੀ ਖੁੰਝੇ ਭੁੱਲੇ ਹੋਏ ਹਾਂ। ਜਿੰਨਾ ਚਿਰ ਅਸੀਂ ਇੱਕ ਰੱਬ ਨੂੰ ਨਹੀਂ ਮੰਨਦੇ ਜਾਂ ਰੱਬ ਨੂੰ ਇੱਕ ਨਹੀਂ ਮੰਨਦੇ, ਉਹਨਾਂ ਚਿਰ ਦੋਈ ਦਵੈਤ ਇਹ ਸਾਡੇ ਜੀਵਨ ਵਿੱਚੋਂ ਖਤਮ ਨਹੀਂ ਹੋ ਸਕਦੀ। ਹੁਣ ਤੁਸੀਂ ਇਹਦਾ ਸੱਚ ਸੁਣਨਾ, ਇਹ ਖਬਰ ਆਈ ਹੈ, ਦੋ ਟ੍ਰੇਨਾਂ ਦਾ ਐਕਸੀਡੈਂਟ ਹੋਇਆ, ਉੱਥੇ ਜਹਾਜ਼ ਕਰੈਸ਼ ਹੋਇਆ, ਉੱਥੇ ਬਹੁਤ ਸਾਰੀਆਂ ਕਾਰਾਂ ਧੁੰਦ ਕਰਕੇ ਆਪਸ ਵਿੱਚ ਵੱਜੀਆਂ ਨੇ। ਅਸੀਂ ਟੀਵੀ ਲਾਉਂਦੇ ਹਾਂ, ਟੈਲੀਫੋਨ ਖੋਲ੍ਹਦੇ ਹਾਂ, ਅਗਲੇ ਦਿਨ ਦੀ ਅਖਬਾਰ ਚੁੱਕਦੇ ਹਾਂ, ਉਹਦੇ ਵਿੱਚੋਂ ਇਹ ਗੱਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਮੇਰਾ ਤਾਂ ਕੋਈ ਨਹੀਂ ਹੈ। ਫਿਰ ਅਸੀਂ ਸ਼ੁਕਰਾਨੇ ਦੇ ਖੰਡ ਪਾਠ ਤੱਕ ਜਾਂਦੇ ਹਾਂ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ ਮੈਂ ਬਚ ਗਿਆ ਜਾਂ ਮੇਰੇ ਬਚ ਗਏ ਜਾਂ ਉਹਦੇ ਵਿੱਚ ਮੇਰਾ ਕੋਈ ਨਹੀਂ ਸੀ। ਪੁੱਛੋ ਵੀ ਜਿਹੜੇ ਮਰੇ ਜਿਹੜੇ ਫੱਟੜ ਹੋਏ ਉਹ ਕਿਹਦੇ ਸੀ? ਕਿ ਉਹ ਏਕ ਪਿਤਾ ਏਕ ਸਕੇ ਹਮ ਬਾਰਕ, ਕਿ ਉਹ ਸਾਡੇ ਭੈਣ ਭਰਾ ਨਹੀਂ ਸੀ? ਦੇਖੋ ਮੈਂ ਛੋਟੀ ਜਿਹੀ ਬੇਨਤੀ ਕੀਤੀ ਹੈ, ਜਿੰਨੇ ਮਰਜ਼ੀ ਨੱਕ ਰਗੜ ਲਓ, ਜਿੰਨੀਆਂ ਮਰਜ਼ੀ ਤੁਸੀਂ ਧਰਮ ਕਰਮ ਦੀਆਂ ਸੇਵਾਵਾਂ ਕਰ ਲਓ ਅਤੇ ਜਿੰਨੇ ਮਰਜ਼ੀ ਧਰਮ ਕਰਮ ਦੀਆਂ ਕਥਾ ਕਰ ਲਓ, ਜਦੋਂ ਤੱਕ ਅਸੀਂ ਇੱਕ ਰੱਬ ਨੂੰ ਨਹੀਂ ਮੰਨਦੇ ਜਾਂ ਰੱਬ ਨੂੰ ਇੱਕ ਨਹੀਂ ਮੰਨਦੇ, ਇਹ ਤਾਂ ਫਿਰ ਇਹੋ ਹੀ ਹੈ ਵੀ ਅਸੀਂ ਮੂਲੋਂ ਹੀ ਭੁੱਲ ਗਏ। ਹੁਣ ਜਿਹੜਾ ਵਿਅਕਤੀ ਗਲਤ ਬੱਸ ਵਿੱਚ ਬਹਿ ਗਿਆ, ਗਲਤ ਟ੍ਰੇਨ ਵਿੱਚ ਬਹਿ ਗਿਆ, ਜਿਹੜਾ ਬੰਦਾ ਬੈਠਾ ਹੀ ਗਲਤ ਫਲਾਈਟ ਵਿੱਚ ਹੈ, ਕਿ ਉਹ ਵੀ ਕਦੇ ਆਪਣੀ ਮੰਜ਼ਿਲ 'ਤੇ ਪਹੁੰਚੇਗਾ? ਨਹੀਂ। ਹਾਂ, ਇੱਕ ਗੱਲ ਜ਼ਰੂਰ ਹੋਏਗੀ ਕਿ ਉਹਨੂੰ ਬਹੁਤ ਸਮਾਂ ਬੀਤਣ ਤੋਂ ਬਾਅਦ ਇਹ ਪਤਾ ਲੱਗੇਗਾ ਕਿ ਮੈਂ ਤਾਂ ਭੁੱਲ ਗਿਆ। ਸਿਰਫ ਇੰਨਾ ਹੀ ਪਤਾ ਲੱਗੇਗਾ, ਇਸ ਤੋਂ ਵੱਧ ਕੁਝ ਨਹੀਂ। ਸਿਰਫ ਇੰਨਾ ਅਹਿਸਾਸ ਹੋਏਗਾ ਕਿ ਮੇਰੀ ਗਲਤੀ ਹੈ, ਮੇਰੇ ਤੋਂ ਗਲਤੀ ਹੋ ਗਈ ਹੈ, ਮੈਂ ਗਲਤ ਰਸਤੇ ਚਲਾ ਗਿਆ। ਪਰ ਕੀ ਉਦੋਂ ਤੱਕ ਬਾਕੀ ਸਵਾਸ ਹੋਣਗੇ? ਕਿ ਉਦੋਂ ਤੱਕ ਉਮਰ ਬਾਕੀ ਹੋਏਗੀ? ਮੈਂ ਤਾਂ ਹੈਰਾਨ ਹੁੰਦਾ, ਦੁਨਿਆਵੀ ਬੱਸ 'ਤੇ ਬਹਿਣ ਲੱਗਿਆਂ, ਦੁਨਿਆਵੀ ਟੈਂਪੂ ਟਾਂਗੇ 'ਤੇ ਚੜ੍ਹਨ ਲੱਗਿਆਂ, ਪਹਿਲਾਂ ਅਸੀਂ ਭਾਈ ਨੂੰ ਪੁੱਛਦੇ ਹਾਂ, ਫਿਰ ਸਵਾਰੀਆਂ ਨੂੰ ਪੁੱਛਦੇ ਹਾਂ, ਅਤੇ ਜਦੋਂ ਧਰਮ ਦੀ ਵਾਰੀ ਆਉਂਦੀ ਹੈ ਪਤਾ ਨਹੀਂ ਕਿਹਦੇ ਟਰੱਕ 'ਤੇ ਚੜ੍ਹ ਜਾਂਦੇ ਹਾਂ ਅਸੀਂ, ਪਤਾ ਹੀ ਨਹੀਂ। ਖਾਲਸਾ ਜੀ, ਧਰਮ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਮਦ ਤੋਂ ਪਹਿਲਾਂ ਵੀ ਬਹੁਤ ਸਨ, ਧਰਮ ਕਰਮ ਵੀ ਬਹੁਤ ਸਨ, ਬੜੇ ਲੋਕ ਧਰਮੀ ਸਨ। ਪਰ ਸੱਚ ਇਹ ਸੀ ਵੀ ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮੁਲਾਣੇ, ਇੱਕ ਦੂਜੇ ਦਾ ਸਿਰ ਪਾੜਨ 'ਤੇ ਲੱਗੇ ਹੋਏ ਸੀ। ਸੱਚ ਜਿਹੜਾ ਸੀ ਉਹ ਬਿਲਕੁਲ ਉਹਨਾਂ ਤੋਂ ਦੂਰ ਸੀ। ਸੋ ਅੱਜ ਦਾ ਪਹਿਲਾ ਉਪਦੇਸ਼ ਹੈ ਵੀ ਰੱਬ ਇੱਕ ਹੈ, ਪਰ ਇੱਕ ਥਾਂ 'ਤੇ ਨਹੀਂ ਹੈ। ਹੁਣ ਇਹ ਵੀ ਸਾਡੀ ਗਲਤੀ ਹੈ, ਹਿੰਦੂ ਵੀਰ ਕਹਿੰਦੇ ਨੇ ਮੰਦਿਰ ਵਿੱਚ ਰੱਬ ਹੈ, ਅਸੀਂ ਕਹਿੰਦੇ ਗੁਰਦੁਆਰੇ ਵਿੱਚ ਹੈ, ਮੁਸਲਮਾਨ ਕਹਿੰਦੇ ਮਸੀਤ ਵਿੱਚ ਹੈ। ਅਤੇ ਮਹਾਰਾਜ ਨੇ ਆਪਣੀ ਬਾਣੀ ਵਿੱਚ ਲਿਖਿਆ ਵੀ ਅੱਲਾਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ। ਬਾਕੀ ਦੁਨੀਆ ਕਿਵੇਂ ਚੱਲਦੀ ਹੈ ਬਈ? ਗੁਰਦੁਆਰੇ ਦੇ ਤਾਂ ਤੁਸੀਂ ਰਾਤ ਨੂੰ ਬੂਹੇ ਬੰਦ ਕਰ ਦਿੰਦੇ ਹੋ, ਇਹਦਾ ਮਤਲਬ ਰਾਤ ਨੂੰ ਤਾਂ ਰੱਬ ਦਾ ਕੋਈ ਪਹਿਰਾ ਨਹੀਂ ਹੈ। ਪਰ ਰੱਬ ਉਹਨੂੰ ਕਹਿੰਦੇ ਨੇ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਪਹਿਲੀ ਗੱਲ, ਰੱਬ ਇੱਕ ਹੈ, ਜਾਂ ਇਉਂ ਕਹਿ ਲਈਏ ਕਿ ਕੋਈ ਦੂਜਾ ਰੱਬ ਨਹੀਂ ਹੈ, ਨਾ ਮੁਸਲਮਾਨਾਂ ਦਾ ਕੋਈ ਹੋਰ ਰੱਬ ਹੈ, ਨਾ ਈਸਾਈਆਂ ਕ੍ਰਿਸ਼ਨਾਂ ਦਾ, ਨਾ ਹਿੰਦੂਆਂ ਦਾ, ਨਾ ਕਿਸੇ ਦਾ ਕੋਈ ਦੂਜਾ ਰੱਬ ਨਹੀਂ। ਰੱਬ ਸਾਡਾ ਸਾਰਿਆਂ ਦਾ ਇੱਕੋ ਹੀ ਹੈ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੱਗ ਉਪਜਿਆ, ਕੌਣ ਭਲੇ ਕੋ ਮੰਦੇ। ਅਸੀਂ ਸਾਰੇ ਇੱਕ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ, ਅਸੀਂ ਭੈਣ ਭਰਾ ਹਾਂ। ਉਹ ਪਰਮਾਤਮਾ ਸਾਰਿਆਂ ਨੂੰ ਨਹੀਂ ਮਿਲਦਾ। ਇੰਨੀ ਜਾਣਕਾਰੀ, ਇੰਨਾ ਗਿਆਨ, ਇੰਨੀ ਨੌਲੇਜ, ਇੰਨਾ ਪਤਾ ਹੁੰਦਿਆਂ ਵੀ ਕਿ ਰੱਬ ਇੱਕ ਹੈ ਪਰ ਇੱਕ ਥਾਂ 'ਤੇ ਨਹੀਂ ਹੈ, ਉਹ ਸਾਰੀਆਂ ਥਾਵਾਂ 'ਤੇ ਹੈ ਅਤੇ ਮਿਲਣਾ ਫਿਰ ਵੀ ਨਹੀਂ ਮਿਲੇਗਾ ਉਸ ਨੂੰ ਜਿਹਦੇ 'ਤੇ ਗੁਰੂ ਦੀ ਕਿਰਪਾ ਹੋਏਗੀ। ਹਾਂਜੀ।
ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਮੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਜਿਹੜਾ ਨਾਮ ਰਤਨ ਹੈ ਉਹ ਆ ਕੇ ਟਿਕ ਗਿਆ। ਪਰ ਕਦੋਂ? ਜਦੋਂ ਗੁਰ ਹਾਥ ਧਰਿਓ ਮੇਰੇ ਮਾਥਾ, ਜਦੋਂ ਗੁਰੂ ਨੇ ਮੇਰੇ ਮੱਥੇ 'ਤੇ ਹੱਥ ਰੱਖਿਆ। ਸਮਰੱਥ ਗੁਰੂ ਸਿਰ ਹੱਥ ਧਰਿਓ। ਹੁਣ ਆਪਾਂ ਸਾਰੇ ਕਹੀ ਜਾਂਦੇ ਜੀ ਮੇਰੇ 'ਤੇ ਤਾਂ ਗੁਰੂ ਦਾ ਬੜੀ ਕਿਰਪਾ ਹੈ, ਮਹਾਰਾਜ ਦਾ ਹੱਥ ਹੈ ਸਾਡੇ 'ਤੇ। ਪੁੱਛੋ ਵੀ ਨਾਮ ਰਤਨ ਹੈਗਾ ਕਿ BMW ਤੋਂ ਸ਼ੁਰੂ ਹੋਏਗਾ ਤੂੰ? ਭਗਤ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਵੀ ਸ਼੍ਰੀ ਕ੍ਰਿਸ਼ਨ ਜੀ ਬਿਦਰ ਦੇ ਘਰ ਚਲੇ ਗਏ ਸੀ, ਦੁਰਯੋਧਨ ਦੇ ਘਰ ਨਹੀਂ ਸੀਗੇ, ਉਹ ਰਾਜਾ ਸੀ। ਉਹਨੇ ਗਿਲਾ ਸ਼ਿਕਵਾ ਕੀਤਾ, ਉਹਨਾਂ ਨੇ ਉਹਦਾ ਜਵਾਬ ਇਹੀ ਦਿੱਤਾ ਸੀ ਵੀ ਰਾਜਨ ਕਮੰਡ ਤੁਮਾਰੇ ਆਵੇ, ਐਸੋ ਭਾਓ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੈ। ਕਹਿੰਦੇ ਉਹਦੇ ਘਰ ਵਿੱਚ ਅਸੀਂ ਜਿਹੜਾ ਸਾਗ ਖਾਧਾ ਉਹ ਖੀਰ ਵਰਗਾ ਸੀ, ਜਿਹੜਾ ਪਾਣੀ ਪੀਤਾ ਕਹਿੰਦੇ ਦੁੱਧ ਵਰਗਾ ਸੀ। ਤੂੰ ਤੇ ਘਰ ਦੇ ਹਾਥੀ ਵੇਖ ਕੇ ਭੁੱਲਿਆ ਹੋਇਆ। ਹਸਤੀ ਦੇਖ ਭਰਮ ਤੇ ਭੁੱਲਾ, ਸ਼੍ਰੀ ਭਗਵਾਨ ਨਾ ਜਾਣਿਆ, ਤੈਨੂੰ ਕੀ ਪਤਾ ਰੱਬ ਕੀ ਹੁੰਦਾ, ਅਵਤਾਰ ਕੀ ਹੁੰਦੇ ਨੇ, ਨਬੀ ਪੈਗੰਬਰ ਕੀ ਹੁੰਦੇ ਨੇ, ਤੈਨੂੰ ਕੀ ਪਤਾ। ਜੇ ਤੁਸੀਂ ਕਹੋ ਕਿ ਸਾਡੇ ਤੇ ਗੁਰੂ ਦੀ ਕਿਰਪਾ ਹੈ, ਗੁਰੂ ਦਾ ਹੱਥ ਹੈ, ਤਾਂ ਫਿਰ ਤੁਹਾਡੇ ਕੋਲੇ ਨਾਮ ਦਾ ਰਤਨ ਹੋਣਾ ਚਾਹੀਦਾ, ਕਿਉਂਕਿ ਇਸ ਤੋਂ ਅਮੁੱਲ, ਇਸ ਤੋਂ ਬੇਸ਼ਕੀਮਤੀ ਕੁਛ ਵੀ ਨਹੀਂ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ।
ਜਨਮ ਜਨਮ ਗੇ ਕਿਲ ਬਿਖ ਦੁਖ ਉਤਰੇ, ਗੁਰਨਾਮ ਦਿਓ ਰਿਨ ਲਾਥਾ।
ਜਨਮਾਂ ਜਨਮਾਂਤਰਾਂ ਦੇ ਪਾਪ ਮਿਟਣਗੇ, ਦੁੱਖ ਉਤਰਨਗੇ, ਤੇ ਜਿਹੜਾ ਜਨਮਾਂ ਜਨਮਾਂਤਰਾਂ ਦਾ ਕਰਜ਼ਾ ਵੀ ਹੈ ਉਹ ਵੀ ਖਤਮ ਹੋ ਜਾਏਗਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਸਾਨੂੰ ਬਾਹਰੋਂ ਸ਼ਕਲਾਂ ਠੀਕ ਲੱਗਦੀਆਂ ਨੇ, ਪਰ ਜ਼ਰੂਰਤ ਜਿਹੜੀ ਹੈ ਉਹ ਹੈ ਕਿ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਕਹਿੰਦੇ ਰੱਬ ਆਵਾਜ਼ਾਂ ਮਾਰਦਾ ਫਿਰਦਾ, ਉਹ ਕਬੀਰ ਗੱਲ ਤੇ ਸੁਣ, ਹੋਇਆ ਕੀ ਹੈ? ਕਹਿੰਦੇ ਮਨ ਪਵਿੱਤਰ ਹੋ ਗਿਆ। ਤੇ ਚੇਤਾ ਰੱਖਣਾ ਮਨ ਮੈਲੇ ਸਭ ਕੁਛ ਮੈਲਾ, ਜਿਹਦਾ ਮਨ ਮੈਲਾ ਹੈ ਨਾ ਉਹਦੀਆਂ ਅੱਖਾਂ ਠੀਕ ਨਹੀਂ ਹੋ ਸਕਦੀਆਂ, ਉਹਦੇ ਕੰਨਾਂ ਦੇ ਸਰੋਤ ਠੀਕ ਨਹੀਂ ਹੋ ਸਕਦੇ, ਉਹਦੇ ਬੋਲਣ ਦੇ ਸ਼ਬਦ ਅੱਖਰ ਠੀਕ ਨਹੀਂ ਹੋ ਸਕਦੇ, ਉਹਦੇ ਹੱਥਾਂ ਦੇ ਕੰਮ ਸੱਜਣ ਠੱਗ ਵਰਗੇ ਹੋਣਗੇ। ਸਰਾਂ ਬਣਾਏਗਾ, ਮੰਜੇ ਬਿਸਤਰੇ ਦਾ, ਰੋਟੀ ਪਾਣੀ ਦਾ ਪ੍ਰਬੰਧ ਕਰੇਗਾ, ਪਰ ਘੁੱਟ ਘੁੱਟ ਜੀਆਂ ਖਾਵਣੇ। ਜਿਹਦਾ ਮਨ ਮੈਲਾ ਹੈ ਉਹਦੇ ਕਰਮ ਸੱਜਣ ਠੱਗ ਵਰਗੇ ਹੋਣਗੇ, ਭੂਮੀਏ ਚੋਰ ਵਰਗੇ ਹੋਣਗੇ, ਕੌਡੇ ਰਾਕਸ਼ਸ਼ ਵਰਗੇ ਹੋਣਗੇ, ਕਿਉਂਕਿ ਮਨ ਮੈਲਾ ਹੈ। ਕਬੀਰ ਮਨ ਮੁੰਡਿਓ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਸ਼ਾਇਦ ਸਾਨੂੰ ਇਹ ਨਹੀਂ ਪਤਾ, ਕਰਨ ਕਰਾਉਣ ਵਾਲਾ ਮਨ ਹੈ, ਅਸੀਂ ਨਹੀਂ ਆ, ਸਰੀਰ ਨਹੀਂ ਹੈ, ਕਿਉਂਕਿ ਜੋ ਮਨ ਕਹਿੰਦਾ ਉਹ ਅਸੀਂ ਕਰਦੇ ਹਾਂ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਹੇ ਮੇਰੇ ਮਨਾ, ਪਰਮੇਸ਼ਰ ਦਾ ਨਾਮ ਸਿਮਰਿਆ ਕਰ, ਇਹ ਅਰਥਦਾਇਕ ਹੈ। ਵਿਅਰਥ ਨਹੀਂ ਹੈ, ਫਜ਼ੂਲ ਨਹੀਂ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਨਿਮਖ ਮਾਤਰ ਸਮਾਂ ਏਕ ਚਿੱਤ ਜੇ ਇੱਕ ਛਿਣ ਤੇ ਆਇਓ ਕਾਲ ਫਾਂਸ ਕੇ ਬੀਚ ਨਾ ਆਇਓ। ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ। ਮੇਰੇ ਮਨਾ ਪਰਮੇਸ਼ਰ ਦਾ ਸਿਮਰਨ ਹੀ ਸਫਲਾ ਹੈ, ਫਲੀਭੂਤ ਹੁੰਦਾ। ਏਕ ਘਰੀ ਆਦਿ ਘਰੀ ਆਦਿ ਹੂੰ ਫਿਨ ਫੁਨ ਆਦਿ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋਲਾ।
ਗੁਰਪੂਰਾ ਹਰ ਨਾਮ ਦੁੜਾਇਆ ਬਿਨ ਨਾਵਾ ਜੀਵਨ ਬਿਰਥਾ।
ਗੁਰੂ ਪੂਰੇ ਨੇ ਨਾਮ ਦ੍ਰਿੜ ਕਰਾਇਆ। ਮੈਂ ਤਾਂ ਜਦੋਂ ਵੀ ਇੱਥੇ ਆਵਾਂ ਉਹਦੀ ਹੀ ਬੇਨਤੀ ਕਰਦਾ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਸੀ ਮਰਦਾਨਿਆਂ ਬਾਣੀ ਆਈ ਹੈ ਤਾਂ ਸਿੱਖੋ ਤੁਹਾਡੇ ਚ ਧਾਗੇ ਕਿੱਥੋਂ ਆ ਗਏ, ਤਵੀਤ ਮੌਲੀਆਂ। ਹੁਣ ਤੇ ਬੀਬੀਆਂ ਗਿੱਟਿਆਂ ਨੂੰ ਬੰਨੀ ਫਿਰਦੀਆਂ ਕਾਲਾ ਜਿਹਾ ਧਾਗਾ। ਪਤਾ ਨਹੀਂ ਵਾਕੀ ਟਾਕੀ ਦਾ ਕੰਮ ਕਰਦੇ ਨੇ ਜਾਂ ਇਹ ਕੋਈ ਇਹਦੇ ਨਾਲ। ਮੈਨੂੰ ਨਹੀਂ ਸਮਝ ਆਈ ਵੀ ਇਹ ਅਸੀਂ ਸਾਰਾ ਕੁਝ ਕਿਉਂ ਕਰਦੇ ਜਿਸ ਧਰਮ ਦੇ ਵਿੱਚ ਇਹਨਾਂ ਕੋਈ ਕਿਸੇ ਵੀ ਚੀਜ਼ਾਂ ਨੂੰ ਕੋਈ ਥਾਂ ਨਹੀਂ ਹੈ। ਮੈਂ ਤੇ ਹੈਰਾਨ ਹਾਂ ਕਿ ਤਾਂਤਰਿਕ ਲੋਕਾਂ ਨੂੰ ਅਸੀਂ ਸੰਤ ਕਹਿੰਦੇ ਹਾਂ। ਜਿਹੜਾ ਪੁੜੀਆਂ ਦਵੇ, ਜਿਹੜਾ ਫੂਕਾਂ ਮਾਰੇ, ਉਹ ਤਾਂਤਰਿਕ ਹੈ। ਕਹੋ ਤਾਂਤਰਿਕ। ਹਿੰਦੁਸਤਾਨ ਦੇ ਵਿੱਚ ਇੱਕ ਬੜਾ ਵੱਡਾ ਤਾਂਤਰਿਕ ਹੋਇਆ, ਉਹਦਾ ਨਾਂ ਸੀ ਚੰਦਰਾ ਸਵਾਮੀ। ਉਹ ਕਦੇ ਨਹੀਂ ਸੀ ਕਹਿੰਦਾ ਮੈਂ ਸੰਤ ਹਾਂ। ਸਰਕਾਰਾਂ ਚੱਲਦੀਆਂ ਸੀ ਉਹਦੇ ਇਸ਼ਾਰੇ ਤੇ, ਹਵਨ ਕਰਨੇ ਤੇ ਕਿਹੋ ਜਿਹੇ ਕਰਮ ਕਾਂਡ ਕਰਨੇ ਕਰਾਉਣੇ। ਔਰ ਬੜੇ ਮਾਣ ਨਾਲ ਕਹਿੰਦਾ ਸੀ ਮੈਂ ਤਾਂਤਰਿਕ ਹਾਂ। ਹੁਣ ਦੁੱਖ ਤੇ ਇਸ ਗੱਲ ਦਾ ਵੀ ਜਦੋਂ ਠੱਗ ਵੀ ਕਹਿਣਾ ਸੀ ਸੱਜਣ ਆ ਤੇ ਫਿਰ ਆਮ ਬੰਦੇ ਦਾ ਕੀ ਬਣੇਗਾ। ਮੈਂ ਜਾਣਿਆ ਵਡਹੰਸ ਹੈ ਪਰ ਮੈਨੂੰ ਕੀ ਪਤਾ ਸੀ ਕਿ ਜੇ ਜਾਣਾ ਬੱਗ ਬੱਪੜਾ। ਇਹ ਬਗਲੇ ਨੇ ਸਾ ਸੰਗਤ ਜੀ, ਇਹ ਹੰਸ ਨਹੀਂ। ਜਾਓ ਇਹਨਾਂ ਕੋਲੇ ਜੀ ਸਦਕੇ ਜਾਓ, ਪਰ ਇਹ ਘਰੋਂ ਸਮਝ ਕੇ ਜਾਣਾ ਕਿ ਤੁਸੀਂ ਇੱਕ ਤਾਂਤਰਿਕ ਬੰਦੇ ਕੋਲ ਚੱਲੇ ਹੋ ਔਰ ਇਹਨੇ ਤੁਹਾਡੇ ਪਰਿਵਾਰ ਦੇ ਪੱਲੇ ਕੁਝ ਨਹੀਂ ਰਹਿਣ ਦੇਣਾ। ਇਹ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਵੀ ਤੇਰੇ ਘਰ ਪੁੱਤਰ ਹੋਏਗਾ ਪਰ ਦੂਜੇ ਦਾ ਮਾਰ ਦੇ। ਪਰ ਤੁਹਾਡਾ ਗੁਰੂ ਕੌਣ ਹੈ? ਸਤਿਗੁਰ ਸਭਨਾ ਦਾ ਭਲਾ ਮਨਾਏ ਦਾ। ਇਹ ਉਹ ਲੋਕ ਨੇ ਜਿਹੜੇ ਕਹਿਣਗੇ ਚੌਂਕ ਵਿੱਚ ਟੂਣਾ ਕਰ, ਭਾਵ ਜਿਹੜਾ ਟੱਪ ਜਾਏਗਾ ਉਹਦਾ ਸਤਿਆਨਾਸ਼ ਹੋ ਜਾਏਗਾ, ਤੂੰ ਬਚ ਜਾਏਗਾ। ਕਿ ਤੁਸੀਂ ਚਾਹੁੰਦੇ ਹੋ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣੀ? ਮਹਾਰਾਜ ਨੇ ਬਾਣੀ 'ਚ ਲਿਖਿਆ ਹਾਂ ਭਾਈ, ਐਸੀ ਜ਼ਿੰਦਗੀ ਲੋਕ ਜਿਉਂਦੇ ਨੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ। ਬਿਨਾਂ ਪਰਮੇਸ਼ਰ ਦੀ ਭਗਤੀ ਤੋਂ ਲੋਕ ਸੱਪ ਵਰਗਾ ਜੀਵਨ ਜਿਉਂਦੇ ਜੇ। ਪਰ ਤੁਹਾਨੂੰ ਸੱਪ ਬਾਰੇ ਪਤਾ ਹੋਣਾ ਚਾਹੀਦਾ ਹੈ। ਸੱਪ 'ਚ ਪਹਿਲਾ ਦੋਸ਼ ਕੀ ਹੈ? ਸੱਪੈ ਦੁੱਧ ਪਿਆਲੀ ਹੈ ਵੀ ਉਹ ਮੁੱਖੋਂ ਸੱਟੇ। ਦੁੱਧ ਵਰਗਾ ਅੰਮ੍ਰਿਤ ਪੀ ਕੇ ਵੀ ਸੱਪ ਜਦੋਂ ਉਗਲੇਗਾ ਉਹ ਯਹਿ ਰੋਏਗੀ, ਪਹਿਲੀ ਗੱਲ। ਦੂਜੀ ਗੱਲ, ਸੱਪ ਕੋਲ ਆਪਣਾ ਘਰ ਨਹੀਂ ਹੈਗਾ, ਉਹ ਹਮੇਸ਼ਾ ਚੂਹੇ ਦੀ ਖੁੱਡ ਤੇ ਕਬਜ਼ਾ ਕਰਦਾ, ਚੂਹੇ ਨੂੰ ਮਾਰ ਕੇ ਉੱਥੇ ਰਹਿੰਦਾ। ਸਾਡੇ 'ਚ ਬੜੇ ਲੋਕ ਨੇ ਸਾਰਾ ਦਿਨ ਕਬਜ਼ੇ ਦੀ ਗੱਲ ਕਰਦੇ ਨੇ, ਆਹ ਮੰਨ ਲਵਾਂ ਮੈਂ, ਆਹ ਮੰਨ ਲਵਾਂ, ਉਹ ਖੋਲਵਾਂ, ਉਹਦੇ 'ਤੇ ਮੈਂ ਜਾ ਕੇ ਆਪਣਾ ਕਬਜ਼ਾ ਕਰ ਲਿਆਵਾਂ। ਇਹ ਸੱਪ ਦਾ ਕਰਮ ਹੈ, ਇਹ ਬੰਦੇ ਦਾ ਕਰਮ ਨਹੀਂ ਹੈ। ਚੰਗਾ ਖਾ ਕੇ ਮਾੜਾ ਬੋਲਣਾ ਸੱਪ ਦਾ ਕਰਮ ਹੈ, ਸਾਡੇ 'ਚ ਬੜੇ ਲੋਕ ਨੇ ਚੰਗਾ ਖਾਂਦੇ ਨੇ ਮਾੜਾ ਬੋਲਦੇ ਨੇ, ਸਾਰਾ ਦਿਨ ਲੋਕਾਂ ਦੀਆਂ ਜਾਇਦਾਦਾਂ ਦੇ ਉੱਤੇ ਆਪਣੀ ਨਜ਼ਰ ਰੱਖਦੇ ਨੇ, ਔਰ ਸਭ ਤੋਂ ਮਾੜੀ ਗੱਲ ਸੱਪ ਦੀ। ਸਰਪਣ ਹੋਏ ਕੇ ਔਤਰੇ ਜਾਏ ਉਹ ਪੰਨੇ ਖਾਏ। ਸਪਣੀ ਉਸ ਨੂੰ ਕਹਿੰਦੇ ਨੇ ਜਿਹੜੀ ਆਪਣੇ ਜੰਮੇ ਬੱਚਿਆਂ ਨੂੰ ਆਪ ਖਾ ਜਾਂਦੀ ਹੈ। ਸਾਧ ਸੰਗਤ ਜੀ, ਜਿਹੜੇ ਬੰਦੇ ਆਪਣੇ ਜਾਇਆਂ ਨੂੰ ਆਪ ਖਾ ਜਾਣ, ਤੁਸੀਂ ਉਹਨਾਂ ਤੋਂ ਕੀ ਆਸ ਕਰਦੇ ਵੀ ਤੁਹਾਡਾ ਉਹ ਤੁਹਾਡੇ 'ਤੇ ਰਹਿਮ ਕਰਨਗੇ, ਤੁਹਾਡਾ ਭਲਾ ਕਰਨਗੇ? ਸੱਪ ਦੀ ਉਮਰ ਬੜੀ ਲੰਬੀ ਹੈ, ਇਹ ਵੀ ਯਾਦ ਰੱਖਣਾ। ਇਹੋ ਜਿਹੇ ਬੰਦੇ ਛੇਤੀ ਮਰਦੇ ਨਹੀਂ ਹੁੰਦੇ, ਉਮਰ ਲੰਬੀ ਭੋਗਣਗੇ, ਚੰਗਾ ਖਾਣਗੇ, ਮਾੜਾ ਬੋਲਣਗੇ, ਲੋਕਾਂ ਦੇ ਕਬਜ਼ੇ ਕਰਨਗੇ, ਆਪਣਿਆਂ ਨੂੰ ਵੀ ਨਹੀਂ ਬਖਸ਼ਣਗੇ। ਇਹ ਕੌਣ ਨੇ? ਬਿਨ ਸਿਮਰਨ ਜੋ ਜੀਵਨ ਬਲਣਾ। ਤੁਹਾਨੂੰ ਉਹਦਾ ਲੱਗਦਾ ਵੀ ਇਹ ਬੰਦਾ ਪਾਠ ਨਹੀਂ ਕਰਦਾ ਜੀ, ਤਾਂ ਕੀ ਹੋਇਆ ਨਹੀਂ ਕਰਦਾ ਜੀ, ਪਰ ਯਾਦ ਰੱਖਿਓ ਇੱਕ ਨਾ ਇੱਕ ਦਿਨ ਉਹਨੇ ਇਸ ਤਰ੍ਹਾਂ ਦੇ ਸੁਭਾਅ ਵਿੱਚ ਚਲੇ ਜਾਣਾ। ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸ ਕਰਕੇ ਭਗਤੀ ਕਰੋ, ਇਸ ਕਰਕੇ ਉੱਠੋ, ਇਸ ਕਰਕੇ ਸਿਮਰਨ ਕਰੋ, ਇਸ ਕਰਕੇ ਪਾਠ ਕਰੋ ਵੀ ਤੁਸੀਂ ਬ੍ਰਹਮ ਗਿਆਨੀ ਹੋਣਾ। ਇਸ ਕਰਕੇ ਜ਼ਰੂਰ ਕਰਿਓ ਵੀ ਪਰਮਾਤਮਾ ਮੈਨੂੰ ਸੱਪ ਦੀ ਜੂਨੀ ਤੋਂ ਬਚਾਈ, ਮੈਨੂੰ ਸੱਪ ਵਾਲੇ ਕਰਮ ਤੋਂ ਬਚਾਈ, ਸੱਪ ਵਾਲੇ ਜੀਵਨ ਤੋਂ ਬਚਾਈ, ਕਿ ਇਹੋ ਜਿਹਾ ਜੀਵਨ ਮੇਰਾ ਮਨੁੱਖ ਹੁੰਦਿਆਂ ਨਾ ਬਣ ਜਾਏ ਕਿ ਚੰਗਾ ਹੋ ਕੇ ਮਾੜਾ ਬੋਲਾਂ, ਹਰ ਵੇਲੇ ਮੈਂ ਲੋਕਾਂ ਦੀਆਂ ਥਾਵਾਂ 'ਤੇ ਕਬਜ਼ੇ ਕਰਾਂ ਅਤੇ ਆਪਣੇ ਜਾਇਆਂ ਨੂੰ ਵੀ ਖਾ ਜਾਵਾਂ। ਬੜੇ ਲੋਕ ਨੇ, ਤੁਸੀਂ ਬਾਹਰਲੇ ਮੁਲਕਾਂ 'ਚ ਵੇਖੋ, ਉਹ ਭੈਣ ਭਰਾ ਰਿਸ਼ਤੇਦਾਰ ਇੰਡੀਆ ਆਉਣ ਲਈ ਤਿਆਰ ਨਹੀਂ, ਕਿਉਂਕਿ ਆਪਣੇ ਹੀ ਖਾ ਗਏ ਉਹਨਾਂ ਨੂੰ। ਖਾਲਸਾ ਜੀ, ਤੁਸੀਂ ਤਾਂ ਕਿਸੇ ਦਾ ਹੱਕ ਵੀ ਨਹੀਂ ਸੀ ਮਾਰਦੇ ਹੁੰਦੇ, ਤੁਹਾਡਾ ਤੇ ਪਾਠ ਹੀ ਇਹ ਸੀ ਕਿ ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਅੱਜ ਜਿਹੜਾ ਬਿਲਕੁਲ ਇਮਾਨਦਾਰ ਸੱਚਾ ਸੁੱਚਾ ਆਦਮੀ ਹੈ ਉਹਨੂੰ ਜਾਂ ਤੇ ਕਹਿਣਗੇ ਭੋੜਾ, ਜੇ ਬੜਾ ਹੀ ਤਰਸ ਕਰਨਗੇ ਤਾਂ, ਨਹੀਂ ਤੇ ਕਹਿਣਗੇ ਤਾਂ ਉੱਲੂ ਹੈ, ਇਹਨੂੰ ਕੀ ਪਤਾ, ਇਹ ਤੇ ਮੂਰਖ ਹੈ। ਐਸੇ ਬੰਦੇ ਨਾਲ ਕੋਈ ਦੋਸਤੀ ਕਰਨ ਨੂੰ ਤਿਆਰ ਨਹੀਂ ਹੈ। ਛਾਤਰ ਤੋਂ ਛਾਤਰ ਬੰਦਾ ਲੱਭ ਕੇ ਅਸੀਂ ਉਹਦੇ ਨਾਲ ਦੋਸਤੀ ਕਰਦੇ ਹਾਂ। ਮੈਂ ਤਾਂ ਬਹੁਤ ਵਾਰੀ ਬੇਨਤੀ ਕੀਤੀ ਹੈ ਵੀ ਜਦੋਂ ਵਿਚੋਲਾ ਆਉਂਦਾ ਹੈ ਨਾ, ਉਦੋਂ ਸਾਡੀ ਅਕਲ ਪ੍ਰਗਟ ਹੁੰਦੀ ਹੈ। ਵਿਚੋਲਾ ਆ ਕੇ ਕਹਿੰਦਾ ਵੀ ਮੁੰਡੇ ਦੀ ਤਨਖਾਹ 25,000, ਪਰ 50 ਬਣਾ ਲੈਂਦਾ ਜੇ। ਹੁਣ ਕੁੜੀ ਦੇ ਮੁੰਡੇ, ਕੁੜੀ ਦੇ ਬਾਪ ਦੇ ਮੂੰਹ 'ਚ ਪਾਣੀ ਆਉਂਦਾ ਵੀ ਇਹ ਰਿਸ਼ਤਾ ਹੋ ਜਾਣਾ ਚਾਹੀਦਾ, ਫਿਰ ਪ੍ਰਸ਼ਾਦ ਵੀ ਸੁੱਕਦਾ, ਫਿਰ ਵਿਆਹ ਵੀ ਹੋ ਜਾਂਦਾ, ਰੱਬ ਸੁਣ ਲੈਂਦਾ, ਫਿਰ ਕਹਿੰਦਾ ਠੀਕ ਹੈ ਮੈਨੂੰ ਕੀ ਹੈ। ਫਿਰ 6 ਮਹੀਨਿਆਂ ਬਾਅਦ ਅੱਖਾਂ 'ਚ ਘਸੁੰਨ ਦੇ ਕੇ ਕੁੜੀ ਦਾ ਬਾਪ ਰੋਂਦਾ, ਵਿਚੋਲੇ ਨੂੰ ਵੀ ਜਾ ਕੇ ਕਹਿੰਦਾ ਕਿ ਮੈਂ ਬੜਾ ਮੁਸ਼ਕਲ ਸਕੂਟਰ ਦਿੱਤਾ ਸੀ, ਮੁੰਡੇ ਵਾਲੇ ਲਾਲਚੀ ਨੇ, ਕਾਰ ਮੰਗਦੇ ਨੇ। ਉਹ ਕਹਿੰਦਾ ਮੈਂ ਤੁਹਾਨੂੰ ਪਹਿਲੇ ਦਿਨ ਦੱਸਿਆ ਸੀ ਕਿ 25 ਤੇ 50 ਬਣਾਉਂਦਾ, ਜੇ ਤੁਹਾਨੂੰ ਦੱਸਿਆ ਨਹੀਂ ਸੀ, ਉਦੋਂ ਨਹੀਂ ਦੱਸਿਆ ਸੀ ਵੀ ਮੁੰਡਾ ਏਡਾ ਕਲਾਕਾਰ, ਜੇ ਤਨਖਾਹ 25,000 ਹੈ, 50 ਬਣਾ ਲੈਂਦਾ ਜੇ, ਤੇ ਸਕੂਟਰ ਦੀ ਕਾਰ ਕਿਉਂ ਨਹੀਂ ਬਣਾਏਗਾ? ਮੇਰੀ ਗੱਲ ਦਾ ਗੁੱਸਾ ਨਾ ਕਰਨਾ। ਬਈ ਮਾਨ ਲੱਭ ਕੇ ਅਸੀਂ ਆਪਣੀ ਧੀ ਦੇਣੀ ਚਾਹੁੰਦੇ, ਬਾਕੀ ਤੇ ਮੈਂ ਕਹਿੰਦਾ ਵੀ ਜੇ ਆਪਾਂ ਧੀ ਦੇ ਸਕੇ ਨਹੀਂ ਤੇ ਬਾਕੀ ਕਿਹੜਾ ਵਕਤ ਹੋਏਗਾ ਕਿ ਜੋ ਤੁਸੀਂ ਅਕਲ ਦੀਆਂ ਗੱਲਾਂ ਕਰਦੇ ਹੋਵਾਂਗੇ। ਮਹਾਰਾਜ ਨੇ ਕਿਹਾ ਸੀ ਸਿੱਖ ਨੂੰ ਆਪਣੀ ਧੀ ਦਾ ਨਾਤਾ ਸਿੱਖ ਨਾਲ ਕਰਨਾ। ਕਹਿੰਦੇ ਪੁੱਛੇ ਵੀ ਮੁੰਡਾ ਅੰਮ੍ਰਿਤਧਾਰੀ ਹੈ ਨਾ, ਇਹਦਾ ਮਤਲਬ ਕੀ ਹੈ ਪਤਾ ਤੁਹਾਨੂੰ? ਅੰਮ੍ਰਿਤਧਾਰੀ ਜਵਾਈ ਹੋਣ ਦਾ ਅਰਥ ਹੈ ਲੇਟ ਨਹੀਂ ਆਏਗਾ। ਅੰਮ੍ਰਿਤਧਾਰੀ ਜਵਾਈ ਦਾ ਅਰਥ ਹੈ ਆਪਣੀ ਕਿਰਤ ਕਮਾਈ ਨੂੰ ਉਡਾਏਗਾ ਨਹੀਂ, ਸਮੇਂ ਨਾਲ ਘਰ ਆਏਗਾ। ਤੁਹਾਡੀ ਧੀ ਨੂੰ ਕਦੇ ਸੋਚਣਾ ਨਹੀਂ ਪਏਗਾ ਕਿ ਇਹ ਆਦਮੀ ਮੇਰੇ ਨਾਲ ਬੇਵਫਾਈ ਤਾਂ ਨਹੀਂ ਕਰੇਗਾ। ਕੀ ਤੁਸੀਂ ਇਹ ਗਰੰਟੀਆਂ ਨਹੀਂ ਚਾਹੁੰਦੇ ਆਪਣੀ ਧੀ ਵਾਸਤੇ ਹੁਣ ਤੁਸੀਂ ਕਹੋਗੇ ਜੀ ਚਾਹੁੰਦੇ ਆ, ਤੇ ਪਹਿਲੀ ਸ਼ਰਤ ਰੱਖਿਆ ਕਰੋ, ਬੱਚਾ ਅੰਮ੍ਰਿਤਧਾਰੀ ਚਾਹੀਦਾ, ਪਹਿਲੀ ਸ਼ਰਤ ਹੀ ਇੱਥੋਂ ਸ਼ੁਰੂ ਕਰਿਆ ਕਰੋ। ਅਸੀਂ ਸੋਚਦੇ ਵੀ ਸ਼ਾਇਦ ਇਹ ਗੱਲਾਂ ਤਾਂ ਠੀਕ ਨਹੀਂ ਹੈਗੀਆਂ, ਇੱਥੇ ਜੇ ਲੜਕੇ ਦਾ ਬਾਪ ਪੁੱਛ ਲਵੇ ਲੜਕੀ ਨੂੰ ਬੱਚੀ ਧੀਏ ਪਾਠ ਕਰਦੀ ਹੈ, ਤੇ ਧੀ ਦਾ ਬਾਪ ਗੁੱਸਾ ਕਰਦਾ ਹੈ, ਮੈਂ ਕੋਈ ਭਾਈਆਂ ਨਾਲ ਕੁੜੀ ਵਿਆਹਣੀ ਹੈ? ਨਹੀਂ, ਪਾਠ ਕਰਨਾ ਭਾਈ ਦਾ ਕਰਮ ਨਹੀਂ, ਉਹਦੀ ਕਿਰਤ ਹੈ। ਪਾਠ ਕਰਨਾ ਹਰ ਸਿੱਖ ਦਾ ਕਰਮ ਹੈ, ਹਰ ਸਿੱਖ ਦਾ ਧਰਮ ਹੈ, ਹਰ ਸਿੱਖ ਲਈ ਹੁਕਮ ਹੈ ਕਿ ਗਾਵੋ ਸੱਚੀ ਬਾਣੀ।
ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਗੁਰੂ ਪੂਰੇ ਨੇ ਹਰੀ ਨਾਮ ਦਿਰੜਾਇਆ, ਗੁਰੂ ਪੂਰੇ ਨੇ ਦੱਸਿਆ ਕਿ ਬਿਨ ਨਾਮੇ ਜੀਵਨ ਬਿਰਥ, ਬਾਣੀ ਤੋਂ ਬਿਨਾਂ ਜੀਵਨ ਵਿਅਰਥ ਹੈ। ਜੋ ਕੁਝ ਵੀ ਤੁਸੀਂ ਖੱਟਿਆ ਕਮਾਇਆ ਅਖੀਰ ਉਹ ਸਾਰਾ ਕੁਝ ਖਤਮ ਹੋ ਗਿਆ। ਵੇਖੋ ਕਿੰਨੀ ਗੁਰੂ ਨੇ ਕਿਰਪਾ ਕੀਤੀ ਹੈ। ਤਿੰਨ ਕਾ ਖਾਧਾ ਪਹਿੰਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਲਓ ਜੀ, ਸਵੇਰੇ ਉੱਠੇ, ਇਸ਼ਨਾਨ ਕੀਤਾ, ਸਿਮਰਨ ਕੀਤਾ, ਪਾਠ ਕੀਤਾ, ਸੰਗਤ ਕੀਤੀ, ਸੇਵਾ ਕੀਤੀ। ਮਹਾਰਾਜ ਕਹਿੰਦੇ ਤੇਰੇ ਘਰ ਦੀ ਹਰ ਪਵਿੱਤਰ ਚੀਜ਼ ਹੈ, ਤੇਰੇ ਘਰ ਦੀ ਹਰ ਚੀਜ਼ ਪਵਿੱਤਰ ਹੈ। ਐਸਾ ਧਰਮ ਕਿਤੇ ਮਿਲੇਗਾ? ਇੱਕ ਕਰਮ ਕਰਨ ਨਾਲ ਤੁਹਾਡੀਆਂ ਚੀਜ਼ਾਂ ਵਿਅਰਥ ਨਹੀਂ ਹੋਣਗੀਆਂ, ਫਲੀਭੂਤ ਹੋ ਜਾਣਗੀਆਂ। ਸਿਰਫ ਸਵੇਰੇ ਉੱਠ ਕੇ ਪਾਠ ਕਰ ਲਿਆ ਕਰੋ, ਇਸ਼ਨਾਨ ਕਰ ਲਿਆ ਕਰੋ, ਗੁਰਦੁਆਰੇ ਆ ਜਾਇਆ ਕਰੋ, ਸੰਗਤ ਕਰਿਆ ਕਰੋ, ਇੱਕ ਕਰਮ ਕਰਨ ਨਾਲ। ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ, ਜਿੱਥੇ ਸਿੱਖ ਅਭਿਆਗਤ ਜਾਏ ਵਰਸਾਤੇ। ਕੋਈ ਸਿੱਖ ਆ ਜਾਏ ਤੁਹਾਡੇ ਘਰ, ਕੋਈ ਰਾਹਗੀਰ ਮੁਸਾਫਰ ਆ ਜਾਏ ਤੁਹਾਡੇ ਘਰ, ਉਹਦੀ ਸੇਵਾ ਕਰਿਆ ਕਰੋ। ਤੁਹਾਡੀਆਂ ਮਹਿਲ ਮਾੜੀਆਂ, ਤੁਹਾਡੇ ਬੰਗਲੇ, ਤੁਹਾਡੀਆਂ ਕੋਠੀਆਂ ਸਭ ਪਵਿੱਤਰ ਹੋ ਜਾਣਗੀਆਂ। ਸਾਡੇ 'ਚ ਇੱਕ ਰਵਾਇਤ ਹੁੰਦੀ ਸੀ, ਪੰਜਾਂ ਸਿੰਘਾਂ ਨੂੰ ਘਰ ਬੁਲਾ ਕੇ ਪ੍ਰਸ਼ਾਦਾ ਛਕਾਉਣਾ, ਜੇ ਨਹੀਂ ਆਪਣੇ ਆਪ ਕੋਈ ਆਉਂਦਾ ਤੇ ਆਪ ਸੱਦ ਲਿਆਉਣੇ। ਇਹ ਵਿਰਾਸਤ ਆਪਣੇ ਬੱਚਿਆਂ ਨੂੰ ਦੇ ਜਾਓ। ਜੇ ਪੰਜ ਸਿੰਘ ਤੁਹਾਡੇ ਘਰ ਆ ਕੇ ਅਰਦਾਸ ਕਰਨ ਤੇ ਤੁਹਾਨੂੰ ਕਿਹੜੇ ਬਾਬੇ ਦੀ ਲੋੜ ਹੈ ਜੀ? ਤੁਹਾਨੂੰ ਕਿਸੇ ਦੀ ਲੋੜ ਨਹੀਂ ਹੈ। ਮਹਾਰਾਜ ਸਮਝਾਉਂਦੇ ਨੇ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ। ਬਿਨਾਂ ਗੁਰੂ ਤੋਂ ਲੋਕ ਮੂਰਖ ਨੇ, ਮੋਹ ਮਾਇਆ ਦੇ ਵਿੱਚ ਫਸੇ ਹੋਏ ਨੇ। ਤੁਹਾਡੇ ਗੁਰੂ ਨੇ ਕਿਹਾ ਕਿਤੇ ਵੀ ਮਾਇਆ ਛੱਡ ਦਿਓ ਜੀ, ਘਰ ਛੱਡ ਦਿਓ ਜੀ, ਘਰ ਵਾਲੀ ਛੱਡ ਦਿਓ ਜੀ, ਬੱਚੇ ਛੱਡ ਦਿਓ ਜੀ, ਕਿਹਾ ਕਦੇ ਤੁਹਾਡੇ ਗੁਰੂ ਨੇ? ਨਾ। ਦੋ ਗੱਲਾਂ ਇਤਿਹਾਸ ਦੀਆਂ ਪੱਲੇ ਬੰਨ ਲੈਣੀਆਂ। ਪਹਿਲੀ, ਜਦੋਂ ਗੁਰੂ ਪਿਤਾ ਮਹਾਰਾਜ ਨੂੰ ਪੁੱਛਿਆ ਵੀ ਤੁਸੀਂ ਇੰਨੇ ਕਰਾਮਾਤੀ, ਸਿੱਧ ਪੁੱਛਦੇ ਨੇ ਨਾਨਕ ਤੈਨੂੰ ਘਰ ਬਾਰ ਛੱਡਣ ਦੀ ਲੋੜ ਕਿਉਂ ਪੈ ਗਈ, ਤੈਨੂੰ ਸੁਮੇਰ ਪਰਬਤ ਤੇ ਆਉਣ ਦੀ ਲੋੜ ਕਿਉਂ ਪੈ ਗਈ? ਤੇ ਮਹਾਰਾਜ ਕਹਿਣ ਲੱਗੇ ਗੁਰਮੁਖ ਖੋਜਤ ਭੈ ਉਦਾਸੀ। ਕਹਿੰਦੇ ਮੈਂ ਰੱਬ ਲੱਭਣ ਨਹੀਂ ਤੁਰਿਆ, ਮੈਂ ਤਾਂ ਗੁਰਮੁਖ ਲੱਭਣ ਤੁਰਿਆ। ਵੀ ਹੈ ਵੀ ਹੈ ਕੋਈ ਗੁਰਮੁਖ? ਆਹ ਨਵਾਂ ਕੰਮ ਹੈ, ਆਪਾਂ ਇੱਕ ਦੂਜੇ ਨੂੰ ਗੁਰਮੁਖੋ ਕੀ ਹਾਲ ਹੈ। ਇੱਕ ਬੜੀ ਹਾਸਰਸ, ਇੱਕ ਬੜੀ ਸ਼ਿਕਸ਼ਾਦਾਇਕ ਇੱਕ ਗੱਲ ਹੈ ਕਿ ਪੰਜਾਬ ਦੇ ਦੋ ਪੜ੍ਹੇ ਲਿਖੇ, ਮੈਨੂੰ ਖਿਮਾ ਕਰਨਾ ਸਾਰੇ ਨਹੀਂ, ਪਰ ਅਮੂਮਨ ਮੈਂ ਵੇਖਿਆ ਵੀ ਜਿਹੜੇ ਅਮੀਰ ਹੁੰਦੇ ਨੇ ਤੇ ਜਿਹੜੇ ਪੜ੍ਹੇ ਲਿਖੇ ਹੁੰਦੇ, ਇਹਨਾਂ ਦੇ ਘਰਾਂ 'ਚ ਊੜਾ ਤੇ ਜੂੜਾ ਚਲੇ ਜਾਂਦੇ ਨੇ। ਉਹ ਵਿਚਾਰੇ ਦਾੜੀ ਕੱਟੇ ਸੀ, ਭਲਾ ਸਮਾਂ ਸੀ, ਦਿੱਲੀ ਬੱਸ ਅੱਡੇ ਤੇ ਉਤਰੇ ਤੇ ਟਾਂਗੇ ਵਾਲਾ ਪੁੱਛਦਾ ਵੀ ਗੁਰਮੁਖੋ ਲਾਲ ਕਿਲੇ ਚੱਲੋਗੇ? ਉਹ ਦੋਵੇਂ ਇੱਕ ਦੂਜੇ ਨੂੰ ਕਹਿੰਦੇ ਵੀ ਸਾਨੂੰ ਪੰਜਾਬ 'ਚ ਤੇ ਦਾੜੀ ਕੱਟਾ ਕਹਿੰਦੇ ਨੇ, ਇਹ ਗੁਰਮੁਖ ਕਹਿੰਦਾ, ਚੱਲ ਟਾਂਗੇ 'ਤੇ ਬਹਿ ਜਾਂਦੇ ਹਾਂ, ਟੈਂਪੂ ਕੀ ਕਰਨਾ? ਚੌੜੇ ਹੋ ਕੇ ਬਹਿ ਗਏ ਵੀ ਬੜੀ ਇੱਜ਼ਤ, ਕਹਿੰਦਾ ਸ਼ਹਿਰ ਦਾ ਫਰਕ ਹੁੰਦਾ, ਵੇਖਿਆ ਪੜ੍ਹੇ ਲਿਖਿਆਂ ਦੀ ਨਗਰੀ ਹੈ। ਜਦੋਂ ਸਵਾਰੀਆਂ ਬਹਿ ਗਈਆਂ, ਹੁਣ ਉਹ ਟਾਂਗੇ ਵਾਲਾ ਘੋੜੇ ਨੂੰ ਕਹਿੰਦਾ ਗੁਰਮੁਖਾ ਚੱਲ, ਹੁਣ ਦੋਵੇਂ ਇੱਕ ਦੂਜੇ ਨੇ ਵੇਖਣ ਵੀ ਹੈ ਤੇ ਘੋੜੇ ਨੂੰ ਵੀ ਗੁਰਮੁਖ ਕਹਿੰਦਾ। ਗੁਰਮੁਖ ਦੀ ਬਹੁਤ ਉੱਚੀ ਪਰਿਭਾਸ਼ਾ ਹੈ, ਗੁਰਮੁਖ ਗੁਰੂ ਨੇ ਬਣਾਏ ਨੇ, ਆਪਾਂ ਗੁਰਮੁਖ ਬਣੀਏ। ਗੁਰਮੁਖ ਹੀ ਹੈ ਜਿਹੜੇ ਲਾਹਾ ਲੈ ਕੇ ਗਏ ਨੇ, ਮਨਮੁਖ ਤਾਂ ਮੂਲ ਵੀ ਗਵਾ ਕੇ ਗਏ ਨੇ। ਉਹ ਮਨਮੁਖ ਨੇ ਜਿਹੜੇ ਮੋਹ ਮਾਇਆ ਨਿੱਤ ਫਾਥਾ, ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਫਸੇ ਹੋਏ ਨੇ। ਪਰ ਹੋਇਆ ਸਾਰਾ ਕੁਝ ਕਿਉਂ ਹੋਇਆ? ਹੀ ਇਸ ਕਰਕੇ ਕਿਉਂਕਿ ਗੁਰੂ ਤੋਂ ਬਿਨਾਂ ਸੀ। ਫਿਰ ਗੁਰੂ ਪਿਤਾ ਨੇ ਦੂਜਾ ਜਵਾਬ ਵੀ ਦਿੱਤਾ, ਕਹਿੰਦੇ ਗੁਰਮੁਖ ਮਾਇਆ ਵਿੱਚ ਉਦਾਸੀ। ਕਹਿੰਦੇ ਮੈਂ ਗੁਰਮੁਖ ਦੀ ਤਲਾਸ਼ ਵਿੱਚ ਤੁਰਿਆ ਸੀ, ਫਿਰ ਪਤਾ ਲੱਗਾ ਵੀ ਨਹੀਂ ਗੁਰਮੁਖ ਤੇ ਉਹ ਹੈ ਜਿਹੜਾ ਮਾਇਆ ਵਿੱਚ ਉਪਰਾਮ ਹੈ। ਮੈਂ ਗੱਲ ਹੋਰ ਕਹਿਣੀ ਚਾਹੁੰਦਾ, ਜੇ ਆਪ ਜੀ ਬੇਨਤੀ ਪ੍ਰਵਾਨ ਕਰੋ ਤੇ ਇੱਕ ਨਾ, ਜਦੋਂ ਵੀ ਤੁਹਾਨੂੰ ਕੋਈ ਪੁੱਛੇ ਵੀ ਤੁਸੀਂ ਕੌਣ ਹੋ, ਬੜੇ ਸਵੈ ਮਾਣ ਨਾਲ ਆਖਿਆ ਕਰੋ ਕਿ ਮੈਂ ਗ੍ਰਿਸਤੀ ਹਾਂ ਜੀ। ਅਸੀਂ ਪਤਾ ਕੀ ਕਰਦੇ ਹਾਂ, ਨਹੀਂ ਜੀ ਅਸੀਂ ਤੇ ਗ੍ਰਿਸਤੀ ਹਾਂ ਜੀ। ਗ੍ਰਿਸਤੀ ਹਾਂ, ਗੁਨਾਹਗਾਰ ਥੋੜਾ ਹੈਗੇ ਆ ਕੋਈ? ਕਿ ਵਿਆਹ ਹੋਣਾ, ਘਰ ਹੋਣਾ, ਬੱਚੇ ਹੋਣੇ, ਕਾਰੋਬਾਰ ਹੋਣਾ, ਇਹ ਕੀ ਗੁਨਾਹ ਹੈ? ਲਾਵਾਂ ਦਾ ਪਾਠ ਗੁਰੂ ਰਾਮਦਾਸ ਨੇ ਆਪ ਬਖਸ਼ਿਆ ਤੁਹਾਨੂੰ, ਤਿੰਨ ਸੌ ਧਰਮਾਂ ਦੇ ਵਿੱਚੋਂ ਪ੍ਰਧਾਨ ਧਰਮ ਗ੍ਰਿਸਤ ਹੈ, ਜਿਹਦੇ ਦੇ ਉੱਤੇ ਮੋਹਰ ਗੁਰੂ ਨਾਨਕ ਨੇ ਲਾਈ ਹੈ। ਆਪਣੇ ਵਿੱਚ ਸਵੈਮਾਨ ਪੈਦਾ ਕਰੋ। ਗੱਲ ਸਿਰਫ ਇੰਨੀ ਹੈ ਕਿ ਘਰੋਂ ਆਇਆ ਸਿੱਖ ਅਭਿਆਗਤ ਖਾਲੀ ਨਹੀਂ ਮੁੜਨਾ ਚਾਹੀਦਾ, ਉਹਨੂੰ ਵਰਸਾਇਓ। ਸਭ ਚੀਜ਼ਾਂ ਤੁਹਾਡੇ ਘਰ ਦੀਆਂ ਪਵਿੱਤਰ ਹੋ ਜਾਣਗੀਆਂ। ਗੁਰੂ ਪੂਰੇ ਨੇ ਨਾਮ ਦਿੜਾਇਆ ਹੈ, ਗੁਰੂ ਪੂਰੇ ਤੋਂ ਬਿਨਾਂ ਲੋਕ ਮੂਰਖ ਨੇ, ਮਨਮੁੱਖ ਨੇ, ਮੋਹ ਮਾਇਆ ਦੇ ਵਿੱਚ ਫਸੇ ਹੋਏ ਨੇ, ਗੁਰਮੁਖ ਮਾਇਆ ਵਿੱਚ ਉਦਾਸੀ ਹੈ। ਸਵੇਰੇ ਉੱਠਦਾ ਪਰੇ ਘਰ ਚੋਂ ਘੰਟਿਆਂ ਬੱਧੀ ਜਾ ਕੇ ਆਸਾ ਦੀ ਵਾਰ ਸੁਣਦਾ, ਕੀਰਤਨ ਸੁਣਦਾ, ਸੇਵਾ ਕਰਦਾ, ਇਹ ਕਰਮ ਗੁਰਮੁਖ ਦੇ ਨੇ। ਔਰ ਇਸ ਸਭ ਕੁਝ ਦੇ ਕਰਨ ਵਾਸਤੇ ਕਿਸੇ ਦੇ ਤਿਆਗ ਦੀ ਜ਼ਰੂਰਤ ਨਹੀਂ ਹੈ। ਨਾਨਕ ਸਤਿਗੁਰ ਭੇਟੇ ਹੈ, ਪੂਰੀ ਹੋਵੇ ਜੁਗਤ, ਹੱਸਦਿਆਂ ਖੈਲਾਂਦਿਆਂ ਪਹਿਨਦਿਆਂ ਵਿੱਚੇ ਹੋਵੇ ਮੁਕਤ, ਇੱਥੇ ਮੁਕਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਨਾਨਕ ਘਰ ਹੀ ਬੈਠਿਆਂ ਜੋਗ ਪਾਈ ਹੈ, ਏਡੀ ਵੱਡੀ ਕਿਰਪਾ ਸਾਡੇ ਤੇ ਕੀਤੀ। ਸਾਡੀ ਗਲਤੀ ਇਹ ਵੀ ਅਸੀਂ ਨਾ ਤਾਂ ਆਪਣੇ ਗੁਰੂ ਨੂੰ ਸਮਝ ਸਕੇ, ਅਸੀਂ ਤਾਂ ਉਹ ਲੋਕ ਹਾਂ ਗੁਰੂ ਨੂੰ ਵੀ ਮੰਨੀ ਜਾਂਦੇ ਹਾਂ, ਗੁੱਗੇ ਨੂੰ ਵੀ ਮੰਨੀ ਜਾਂਦੇ ਹਾਂ। ਗੁਰੂ ਕੋਲ ਆਉਂਦੇ ਹਾਂ ਤੇ ਕਹਿੰਦੇ ਜੀ ਦਰਸ਼ਨ ਦਿਓ, ਗੁੱਗੇ ਮਾੜੀ ਤੇ ਜਾ ਕੇ ਕਹਿੰਦੇ ਜੀ ਦਰਸ਼ਨ ਨਾ ਦਿਓ, ਸੱਪ ਦੀ ਮੜੀ ਤੇ ਜਾਂਦੇ ਹਾਂ ਕਹਿੰਦੇ ਜੀ ਦਰਸ਼ਨ ਨਾ ਦਿਓ, ਗੁਰਦੁਆਰੇ ਆਉਂਦੇ ਹਾਂ ਕਹਿੰਦੇ ਜੀ ਦਰਸ਼ਨ ਦਿਓ, ਤੇ ਭਾਈ ਤੁਹਾਡੀ ਬਰਾਬਰ ਪੂਜਾ ਕਿਵੇਂ ਹੋ ਸਕਦੀ ਹੈ? ਤੁਸੀਂ ਗੁਰੂ ਦੇ ਪੁਜਾਰੀ ਹੋ, ਗੁੱਗੇ ਦੇ ਪੁਜਾਰੀ ਨਹੀਂ ਹੋ। ਹਾਂਜੀ,
ਤਿੰਨ ਸਾਧੂ ਚਾਰਣ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ।
ਇਹ ਉਹ ਲੋਕ ਨੇ ਜਿਨ੍ਹਾਂ ਨੇ ਗੁਰੂ ਦੀ ਸੇਵਾ ਕਦੇ ਨਹੀਂ ਕੀਤੀ। ਇੱਥੇ ਸਾਧੂ ਦਾ ਅਰਥ ਹੈ ਗੁਰੂ, ਮਨੁੱਖ ਨਹੀਂ ਹੈ। ਤਿੰਨ ਸਭ ਜਨਮ ਅਕਾਥਾ, ਉਹਨਾਂ ਦਾ ਜੀਵਨ ਸਾਰਾ ਹੀ ਵਿਅਰਥ ਹੈ। ਜੋ ਕੁਝ ਵੀ ਉਹ ਆਪਣੇ ਜੀਵਨ ਵਿੱਚ ਖੱਟਣਗੇ, ਕਮਾਉਣਗੇ, ਜੋੜਨਗੇ, ਲਿਆਉਣਗੇ, ਸਭ ਵਿਅਰਥ ਹੈ, ਸਭ ਨਿਸ਼ਫਲ ਹੈ।
ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲ ਜਨਮ ਸਨਾਥਾ
ਜਿਨ੍ਹਾਂ ਨੇ ਗੁਰੂ ਦੇ ਚਰਨ ਸੇਵੇ ਨੇ ਗੁਰੂ ਦੇ ਚਰਨਾਂ ਦੀ ਸੇਵਾ ਕੀਤੀ ਹੈ ਉਹਨਾਂ ਦਾ ਜਨਮ ਸਫਲ ਹੈ। ਪਤਾ ਤੁਹਾਨੂੰ ਗੁਰੂ ਦੀ ਸੇਵਾ ਹੈ ਕੀ ਹੈ? ਗੁਰ ਸੇਵਾ ਗੁਰ ਸ਼ਬਦ ਵਿਚਾਰ। ਝਾੜੂ ਦੀ ਸੇਵਾ, ਭਾਂਡਿਆਂ ਦੀ ਸੇਵਾ, ਦਰੀਆਂ ਝਾੜਨ ਦੀ ਸੇਵਾ, ਪੱਖਾ ਝੱਲਣ ਦੀ ਸੇਵਾ, ਛਬੀਲ 'ਤੇ ਪਾਣੀ ਪਿਆਉਣ ਦੀ ਸੇਵਾ, ਲੰਗਰ ਪਕਾਉਣ ਦੀ ਸੇਵਾ, ਲੰਗਰ ਵਰਤਾਉਣ ਦੀ ਸੇਵਾ, ਆਟਾ ਗੁੰਨਣ ਦੀ ਸੇਵਾ, ਇਹ ਸਾਰੀਆਂ ਸੇਵਾ ਸੈਕੰਡਰੀ ਨੇ। ਪਹਿਲੀ ਸੇਵਾ ਕਿਹੜੀ ਹੈ? ਗੁਰ ਸੇਵਾ ਗੁਰ ਸ਼ਬਦ ਵਿਚਾਰ। ਕਿਹੜੀ ਸੇਵਾ ਕਰਨੀ ਹੈ? ਇਹ ਪਹਿਲਾਂ ਗੁਰੂ ਤੋਂ ਸਿੱਖਣਾ ਹੈ। ਤੁਹਾਨੂੰ ਪਤਾ ਮਕੈਨੀਕਲ ਯੁੱਗ ਹੈ, ਛੋਟੀ ਤੋਂ ਛੋਟੀ ਚੀਜ਼ ਵੀ ਲਾਓ ਤੇ ਉਹ ਪਤਾ ਕੀ ਕਹਿੰਦੇ, ਸਾਡਾ ਇੰਜੀਨੀਅਰ ਆਏਗਾ ਤੁਹਾਨੂੰ ਡੈਮੋ ਦੇਗਾ, ਇਹਨੂੰ ਚਲਾਉਣਾ ਕਿਵੇਂ ਹੈ, ਇਹਨੂੰ ਵਰਤਣਾ ਕਿਵੇਂ ਹੈ, ਇਹਦਾ ਰੱਖ ਰਖਾਵ ਕਿਵੇਂ ਕਰਨਾ, ਇਹਦੀ ਸਫਾਈ ਕਿਵੇਂ ਕਰਨੀ ਹੈ। ਕਰਨੀ ਸੇਵਾ ਹੀ ਹੈ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ। ਇਹ ਦੋ ਪਿੱਲਰ ਨੇ, ਇੱਕ ਸੇਵਾ ਇੱਕ ਸਿਮਰਨ। ਸਿਮਰਨ ਥਿਊਰੀ ਹੈ, ਸੇਵਾ ਉਹਦਾ ਪ੍ਰੈਕਟੀਕਲ ਹੈ। ਪਰ ਸੇਵਾ ਕਰਨ ਤੋਂ ਪਹਿਲਾਂ ਪਹਿਲੀ ਸੇਵਾ ਹੈ ਗੁਰ ਸ਼ਬਦ ਵਿਚਾਰ। ਪਹਿਲਾਂ ਆਪਣੇ ਗੁਰੂ ਤੋਂ ਸਿੱਖ ਤੇ ਲਾਉਣਾ ਕਿ ਮਹਾਰਾਜ ਸੰਗਤ ਕਿਹਦੀ ਕਰਨੀ ਹੈ, ਪੁੱਛ ਲਓ। ਸੇਵਾ ਕਿਹਦੀ ਕਰਨੀ ਹੈ? ਮੈਂ ਪਿਛਲੇ ਦਿਨ ਹੀ ਬੇਨਤੀ ਕੀਤੀ ਸੀ, ਸਾਡੀ ਸੇਵਾ ਉੱਥੋਂ ਤੱਕ ਪਹੁੰਚ ਹੀ ਨਹੀਂ ਰਹੀ। ਮੈਂ ਅੱਜ ਫਿਰ ਬੇਨਤੀ ਕਰਨੀ ਚਾਹੁੰਦਾ, ਹਰ ਪ੍ਰਬੰਧਕ ਕਮੇਟੀ ਨੂੰ, ਹਰ ਸਿੱਖ ਜਥੇਬੰਦੀ ਨੂੰ, ਹਰ ਸਾਧੂ ਮਹਾਤਮਾ ਨੂੰ, ਹਰ ਇਕੱਲੇ ਇਕੱਲੇ ਸਿੱਖ ਨੂੰ, ਗਰੀਬ ਸਿੱਖ ਲੱਭੋ। ਜਦੋਂ ਤੁਸੀਂ ਇਹ ਕਹਿਣਾ ਨਾ ਵੀ ਮੈਂ ਲੋਈਆਂ ਵੰਡਣੀਆਂ ਨੇ, ਤੇ ਪੰਜ ਗਰੀਬ ਤਾਂ ਮੈਂ ਹੀ ਚੁੱਕ ਲਿਆਉਣੇ ਨੇ, ਕਿਉਂਕਿ ਮੇਰੇ ਪੰਜ ਗਰੀਬ ਹੋਰ ਤਰ੍ਹਾਂ ਦੇ ਨੇ। ਦੂਜਾ ਬੰਦਾ ਆ ਜਾਏਗਾ, ਉਹ ਪੰਜ ਗਰੀਬ ਆਪਣੇ ਚੁੱਕ ਲਿਆਏਗਾ। ਨਹੀਂ, ਗਰੀਬ ਦਾ ਅਰਥ ਹੈ, ਪਹਿਲੀ ਸ਼ਰਤ, ਕੇਸਾਂ ਧਾਰੀ ਹੋਵੇ, ਅੰਮ੍ਰਿਤਧਾਰੀ ਹੋਵੇ, ਗ੍ਰਿਸਤੀ ਹੋਵੇ, ਫਿਰ ਕਿਰਤੀ ਹੋਵੇ। ਔਰ ਇਹ ਸਭ ਤੋਂ ਵਧੀਆ, ਮੈਨੂੰ ਮੇਰੇ ਪਿੰਡ ਦਾ ਪਤਾ ਹੋ ਸਕਦਾ, ਤੁਹਾਨੂੰ ਤੁਹਾਡੇ ਪਿੰਡ ਦਾ ਪਤਾ ਹੋ ਸਕਦਾ। ਜਿਹੜਾ ਆਪਾਂ ਭੱਜੇ ਫਿਰਦੇ ਹਾਂ ਨਾ ਵੀ ਇੱਧਰੋਂ ਇੱਧਰ ਨੂੰ ਗੱਡੀਆਂ ਭੱਜੀਆਂ ਜਾਂਦੀਆਂ ਨੇ, ਉੱਧਰੋਂ ਇੱਧਰ ਨੂੰ ਭੱਜੀਆਂ ਜਾਂਦੀਆਂ ਨੇ, ਸੇਵਾ ਦਾ ਰਾਮ ਰੌਲਾ ਬਹੁਤ ਹੈ। ਪਰ ਜਿੱਦਣ ਕਿਤੇ ਅਸੀਂ, ਇੱਕ ਅੰਗਰੇਜ਼ੀ ਦਾ ਅੱਖਰ ਹੈ ਚੈਰਿਟੀ ਫਰੋਮ ਹੋਮ, ਜਿੱਦਣ ਆਪਣੇ ਪਿੰਡ ਤੋਂ ਮੈਨੂੰ ਪਤਾ ਹੈ ਮੇਰੇ ਪਿੰਡ 'ਚ ਕੌਣ ਗਰੀਬ ਹੈ, ਕਿਹੜਾ ਅੰਮ੍ਰਿਤਧਾਰੀ ਹੈ, ਕਿਹਦਾ ਮਾਂ ਬਾਪ ਅੰਮ੍ਰਿਤਧਾਰੀ ਸੀ, ਅੱਜ ਵੀ ਉਹ ਵਿਅਕਤੀ ਕਿਰਤ ਕਰਦਾ ਆਪਣੇ ਪਰਿਵਾਰ ਵਾਸਤੇ ਜੂਝ ਰਿਹਾ ਹੈ, ਬਸ ਉੱਥੇ ਖੜੇ ਹੋ ਜਾਓ। ਖਾਲਸਾ ਜੀ, ਜਿਸ ਦਿਨ ਠੀਕ ਗਰੀਬ ਲੱਭ ਕੇ ਸਿੱਖ ਹੋਵੇ, ਉਹਦੀ ਬਾਂਹ ਫੜ ਦਿਓ, ਉਹਦੇ ਘਰ ਦੀ ਛੱਤ ਪਾ ਦਿਓ, ਉਹਦੀ ਧੀ ਵਿਆਹ ਦਿਓ, ਉਹਦੇ ਬੱਚੇ ਪੜ੍ਹਾ ਦਿਓ। ਲਾਈਨਾਂ ਲੱਗ ਜਾਣਗੀਆਂ ਲੋਕਾਂ ਦੀਆਂ ਵੀ, ਅਸੀਂ ਇਸ ਧਰਮ ਵਿੱਚ ਜਾਣਾ ਹੈ ਜਿੱਥੇ ਗਰੀਬ ਦੀ ਬਾਂਹ ਫੜੀ ਜਾਂਦੀ ਹੈ, ਜਿੱਥੇ ਗਰੀਬ ਦੇ ਘਰ ਦੀ ਛੱਤ ਪਾਈ ਜਾਂਦੀ ਹੈ, ਜਿੱਥੇ ਗਰੀਬ ਦੀ ਧੀ ਵਿਆਹੀ ਜਾਂਦੀ ਹੈ, ਜਿੱਥੇ ਗਰੀਬ ਦੇ ਬੱਚੇ ਪੜ੍ਹਾਏ ਜਾਂਦੇ ਨੇ। ਅੱਜ ਸਾਡਾ ਦਸਵੰਧ, ਸਾਡੀਆਂ ਸੇਵਾਵਾਂ ਉੱਥੋਂ ਤੱਕ ਨਹੀਂ ਪਹੁੰਚਦੀਆਂ। ਜਿਵੇਂ ਗੌਰਮੈਂਟ ਗ੍ਰਾਂਟ ਹੈ, ਬਸ ਮੈਂ ਤਾਂ ਇਹੀ ਸ਼ਬਦ ਵਰਤਦਾ ਹੁੰਦਾ, ਉਹ ਵੀ ਰਾਹ 'ਚ ਰਹਿ ਜਾਂਦੀ ਹੈ। ਸਿੱਖੋ, ਤੁਹਾਡਾ ਦਸਵੰਧ ਵੀ ਰਾਹ 'ਚ ਰਹਿ ਜਾਂਦਾ। ਬਹੁਤ ਸਾਰਾ ਪੈਸਾ ਤੇ ਮੇਰੇ ਵਰਗਿਆਂ ਨੂੰ ਪਹਿਲਾਂ ਆਪਣੇ ਆਪ ਦੇ ਉੱਤੇ ਖਰਚ ਹੋ ਜਾਂਦਾ ਹੈ। ਨਹੀਂ, ਆਪਾਂ ਉਸ ਪਾਸੇ ਨੂੰ ਮੂੰਹ ਕਰੀਏ। ਜਦੋਂ ਤੁਸੀਂ ਇਸ ਪਾਸੇ ਨੂੰ ਤੁਰੋਗੇ, ਫਿਰ ਜਿਨ ਸਾਧੂ ਚਰਨ ਸਾਧ ਪੱਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ ਜਦੋਂ ਗੁਰੂ ਦੀ ਸ਼ਬਦ ਦੀ ਵਿਚਾਰ ਕਰਕੇ ਸੇਵਾ ਕਰੋਗੇ ਨਾ, ਫਿਰ ਇਹ ਜਿਹੜਾ ਜਨਮ ਹੈ ਇਹ ਤੁਹਾਡਾ ਸਫਲਾ ਹੋ ਜਾਏਗਾ। ਹਾਂਜੀ,
ਮੋਹ ਕਉ ਕੀਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ।
ਗੁਰੂ ਚੌਥੇ ਪਾਤਸ਼ਾਹ ਮਹਾਰਾਜ ਆਪ ਅਰਦਾਸ ਕਰਦੇ ਨੇ, ਮੋਹ ਕਉ ਕੀਜੈ ਦਾਸ, ਦਾਸ ਦਾਸਨ ਕੋ, ਸੇਵਕਾਂ ਦਾ ਸੇਵਕ, ਸੇਵਕਾਂ ਦਾ ਵੀ ਸੇਵਕ, ਇੰਨੀ ਨਿਮਰਤਾ। ਇੱਥੋਂ ਤੱਕ ਅਧੀਨਗੀ ਆਪਣੇ ਜੀਵਨ ਵਿੱਚ ਕਬੂਲਣੀ ਹੈ। ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਹਰ ਦਇਆ ਧਾਰ ਜਗਨਨਾਥਾ, ਇਹ ਜਗਤ ਦੇ ਮਾਲਕ ਮੇਰੇ ਤੇ ਰਹਿਮਤ ਕਰ, ਤਰਸ ਕਰ, ਦਇਆ ਕਰ। ਹਾਂਜੀ,
ਹਮ ਅੰਦੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ।
ਅਸੀਂ ਅਗਿਆਨੀ ਹਾਂ, ਗਿਆਨ ਤੋਂ ਹੀਣੇ ਹਾਂ, ਤੇ ਪੰਥ ਵਾਲੇ ਧਰਮ ਦੇ ਅਸਲੀ ਰਸਤੇ ਤੇ ਕਿਵੇਂ ਤੁਰ ਸਕਦੇ ਆ? ਜਿਹੜਾ ਧਰਮ ਦਾ ਅਸਲ ਮਾਰਗ ਹੈ, ਰਸਤਾ ਹੈ, ਸਾਨੂੰ ਤਾਂ ਉਹਦੇ ਬਾਰੇ ਪਤਾ ਹੀ ਨਹੀਂ ਹੈ। ਸਾਡੇ ਤੇ ਕਿਰਪਾ ਕਰੋ, ਹਮ ਅੰਧਲੇ ਗਿਆਨਹੀਨ ਅਗਿਆਨੀ, ਅਗਿਆਨੀ ਹਾਂ, ਗਿਆਨ ਤੋਂ ਹੀਣੇ ਹਾਂ, ਕਿਉਂ ਚੱਲੇ ਮਾਰਗ ਪੰਥ। ਪੰਥ ਕਹਿੰਦੇ ਨੇ ਧਰਮ ਦੇ ਸਹੀ ਰਸਤੇ ਨੂੰ। ਇਹ ਰੋਜ਼ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਹਾਂ ਅਸੀਂ, ਮੰਨੈ ਮਗ ਨਾ ਚੱਲੈ ਪੰਥ। ਮੈਂ ਕਿਵੇਂ ਪੰਥ ਵਾਲੇ ਮਾਰਗ ਤੇ, ਧਰਮ ਦੇ ਸਹੀ ਰਸਤੇ ਵਾਲੇ ਮਾਰਗ ਤੇ ਕਿਵੇਂ ਤੁਰਾਂ? ਮੈਂ ਤੈਨਾ ਹਾਂ, ਮੈਂ ਤੇ ਅਗਿਆਨੀ ਹਾਂ, ਮੈਨੂੰ ਤਾਂ ਕੋਈ ਸਮਝ ਵੀ ਨਹੀਂ ਹੈ, ਕੋਈ ਮੇਰੇ ਕੋਲ ਵਿਵੇਕ ਨਹੀਂ ਹੈ। ਹਾਂਜੀ,
ਹਮ ਅੰਦੁਲੇ ਕਉ ਗੋਰੇ ਅੰਚਲ ਦੀਜਾ, ਜਨ ਨਾਨਕ ਚਲਹਿ ਮਿਲੰਥਾ।
ਮੈਨੂੰ ਅੰਧੇ ਨੂੰ ਸਤਿਗੁਰੂ ਆਪਣਾ ਪੱਲਾ ਫੜਾ ਦਿਓ, ਤਾਂ ਕਿ ਮੈਂ ਵੀ ਤੁਹਾਡਾ ਪੱਲਾ ਫੜ ਕੇ ਤੁਹਾਡੇ ਮਗਰ ਤੁਰ ਸਕਾਂ। ਤੇ ਮੈਂ ਹਮੇਸ਼ਾ ਬੇਨਤੀ ਕਰਦਾ, ਸਾਡੀ ਧੀ ਜਦੋਂ ਆਨੰਦ ਕਾਰਜ ਹੁੰਦਾ ਹੈ ਨਾ, ਉੱਥੇ ਇੱਕ ਪੱਲੇ ਦੀ ਜਦੋਂ ਅਸੀਂ ਮਰਿਆਦਾ ਕਰਦੇ ਹਾਂ, ਤੇ ਉਹਦਾ ਪਿਤਾ ਆ ਕੇ ਉਸ ਬੱਚੀ ਨੂੰ ਇੱਕ ਪੱਲਾ ਫੜਾਉਂਦਾ ਹੈ, ਤੇ ਜਦੋਂ ਬੱਚੀ ਪੱਲਾ ਫੜ ਲੈਂਦੀ ਹੈ, ਤੁਸੀਂ ਵੇਖੋ ਕਿੰਨੇ ਹੱਕ ਹਕੂਕ ਸਮਾਜ ਉਸ ਬੱਚੀ ਦੀ ਝੋਲੀ ਵਿੱਚ ਪਾਉਂਦਾ ਹੈ, ਕਿੱਡਾ ਵੱਡਾ ਮਰਤਬਾ ਉਸ ਨੂੰ ਪ੍ਰਾਪਤ ਹੁੰਦਾ ਹੈ। ਉਹੀ ਬੱਚੀ ਜਦੋਂ ਕੁਆਰੀ ਸੀ ਤੇ ਜਨਮ ਦੇਣ ਵਾਲੇ ਮਾਂ ਪਿਓ ਕਹਿੰਦੇ ਸੀ ਧੀਏ ਘਰ ਤੇਰਾ ਨਹੀਂ ਹੈ, ਬਸ ਪੱਲਾ ਫੜਨ ਦੀ ਦੇਰ ਹੈ। ਉਹ ਬੱਚੀ ਉਸ ਘਰ ਦੀ ਮਾਲਕ ਬਣ ਜਾਂਦੀ ਜਿਸ ਘਰ 'ਚ ਉਹਦਾ ਜਨਮ ਵੀ ਨਹੀਂ ਹੋਇਆ, ਉਹਨੇ ਪੱਲਾ ਫੜ ਲਿਆ। ਤੇ ਪੱਲਾ ਫੜ ਕੇ ਉਹਨੇ ਜਿਹੜਾ ਗੁਰੂ ਕੇ ਕੀਰਤਨੀ ਇੱਕ ਸ਼ਬਦ ਪੜ੍ਹਦੇ ਨੇ ਕਿ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਝਾਈ, ਛੋੜਿਆ ਹੱਬ ਕਿਛ ਤਿਆਗੀ, ਹੱਬੇ ਸਾਕ ਕੁੜਾਵੇ ਡਿੱਠੇ ਤੋਂ ਪੱਲੇ ਤੈਂਡੇ ਲਾਗੀ। ਬਸ ਉਸ ਬੱਚੀ ਤੋਂ ਆਪਾਂ ਵੀ ਸਿੱਖ ਲਈਏ, ਹੱਬੇ ਸਾਕ ਕੁੜਾਵੇ ਡਿੱਠੇ ਵਾਲੀ ਗੱਲ ਕਰੋ ਪਹਿਲਾਂ, ਪਰ ਅਸੀਂ ਤੇ ਥਾਂ ਥਾਂ ਤੇ ਜਾ ਕੇ ਭਟਕਣਾ ਹੁੰਦਾ। ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ, ਸ਼ਾਇਦ ਤੁਸੀਂ ਵੀ ਫੇਸਬੁੱਕ ਤੇ ਵੇਖੀ ਹੋਣੀ ਹੈ, ਪਾਕਿਸਤਾਨ ਦੇ ਨਾ ਕਮੇਡੀਅਨ ਬੜੇ ਹਜ਼ਰਤ ਨੇ, ਉਹਨਾਂ 'ਚ ਇੱਕ ਸਰਦਾਰ ਬਣ ਗਿਆ, ਇੱਕ ਕਿਸੇ ਮਜ਼ਾਰ ਦਾ ਮਜੌਰ ਬਣ ਗਿਆ, ਇੱਕ ਸਨਾਤਨ ਮਤ ਦਾ ਕੋਈ ਧਾਰਮਿਕ ਆਗੂ ਬਣ ਗਿਆ, ਪੰਡਿਤ ਕਹਿ ਲਓ। ਅਤੇ ਉਹ ਜਿਹੜਾ ਸਰਦਾਰ ਬਣਿਆ ਹੈ ਨਾ, ਜਿਹਨੇ ਸਿੱਖ ਦਾ ਰੂਪ ਧਾਰਿਆ ਹੈ, ਉਹ ਕਹਿੰਦਾ ਹੈ ਵੀ ਪੀਰ ਜੀ ਵੀਰਵਾਰ ਤੇ ਤੁਸਾਂ ਮੰਨ ਲਿਆ? ਉਹ ਅੱਗੋਂ ਸਿਰ ਲਾਉਂਦਾ ਵੀ ਹਾਂਜੀ ਮੰਨ ਲਿਆ ਜੀ। ਪੰਡਿਤ ਜੀ ਨੂੰ ਕਹਿੰਦਾ ਜੀ ਮੰਗਲਵਾਰ ਤੁਸੀਂ ਮੰਨ ਲਿਆ? ਉਹ ਵੀ ਅੱਗੋਂ ਸਿਰ ਲਾਉਂਦਾ ਹੈ, ਕਹਿੰਦਾ ਐਤਵਾਰ ਅਸੀਂ ਮੰਨ ਲਿਆ। ਕਹਿੰਦਾ ਦਿਨ ਬਚੇ ਚਾਰ, ਕਹਿੰਦਾ ਹੁਣ ਚਾਰ ਦਿਨ ਤਾਂ ਆਪਾਂ ਇਹਨਾਂ ਨੂੰ ਕੰਮ ਕਰਨ ਦਈਏ ਨਾ। ਉਹ ਕਹਿੰਦੇ ਜੀ ਬਿਲਕੁਲ ਠੀਕ। ਅਗਲੀ ਗੱਲ ਉਹਨੇ ਬੜੀ ਵਧੀਆ ਕਹੀ, ਕਹਿੰਦਾ ਵੀ ਜੇ ਚਾਰ ਦਿਨ ਵੀ ਇਹ ਕੰਮ ਨਹੀਂ ਨਾ ਕਰਨਗੇ, ਇਹ ਸਾਡੇ ਜੋਗੇ ਵੀ ਨਹੀਂ ਰਹਿਣੇ, ਫਿਰ ਸਾਡੇ ਜੋਗੇ ਵੀ ਨਹੀਂ ਰਹਿਣੇ ਵੀ ਵੀਰਵਾਰ ਨੂੰ ਤੁਸੀਂ ਭਜਾਈ ਫਿਰਦੇ ਹੋ, ਮੰਗਲਵਾਰ ਨੂੰ ਇਹ ਭਜਾਈ ਫਿਰਦੇ ਨੇ, ਐਤਵਾਰ ਨੂੰ ਅਸੀਂ ਇਹਨਾਂ ਨੂੰ ਘੇਰਾ ਪਾਇਆ ਹੋਇਆ। ਕਹਿੰਦਾ ਹੁਣ ਇਹਨਾਂ ਨੂੰ ਸੰਸਾਰੀਆਂ ਨੂੰ 4 ਦਿਨ ਤੇ ਕੰਮ ਕਰਨ ਦੇਈਏ ਨਾ, ਕਿਉਂਕਿ 4 ਦਿਨ ਕੰਮ ਕਰਨਗੇ ਤੇ ਸਾਡੇ ਜੋਗੇ ਰਹਿਣਗੇ, ਨਹੀਂ ਤੇ ਸਾਡੇ ਕੰਮ ਤੇ ਵੀ ਨਹੀਂ ਰਹਿਣੇ। ਖਾਲਸਾ ਜੀ, ਆਪਾਂ ਇੱਕ ਅਕਾਲ ਦੇ ਪੁਜਾਰੀ ਬਣੀਏ। ਬੜਾ ਸੌਖਾ ਧਰਮ ਸੱਚੇ ਪਾਤਸ਼ਾਹ ਨੇ ਸਾਡੀ ਝੋਲੀ ਵਿੱਚ ਪਾਇਆ। ਸਭ ਦਾ ਸਨਮਾਨ ਕਰੋ, ਸਭ ਦਾ ਸਤਿਕਾਰ ਕਰੋ। ਮੈਂ ਤੇ ਰੋਜ਼ ਬੇਨਤੀ ਕਰਦਾ, ਸੁਣੋ ਸਭ ਕੀ, ਕਰੋ ਪੰਥ ਕੀ। ਜੋ ਤੁਹਾਡੇ ਗੁਰੂ ਦਾ ਹੁਕਮ ਹੈ ਉਸਨੂੰ ਆਪਣੇ ਜੀਵਨ ਵਿੱਚ ਕਮਾਓ। ਇੰਨੇ ਸ਼ਬਦ ਪ੍ਰਵਾਨ ਕਰਨਾ ਜੀ, ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਮੈਂ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਗੁਜ਼ਾਰ ਹਾਂ, ਜਿਹੜੇ ਕਿਰਪਾ ਕਰਦੇ ਨੇ, ਆਪਣੀ ਗੋਦ ਵਿੱਚ ਬਿਠਾਉਂਦੇ ਨੇ, ਦੋ ਸ਼ਬਦ ਬੋਲਣ ਦੀ ਦਾਤ ਬਖਸ਼ਦੇ ਨੇ। ਆਪ ਸੰਗਤ ਦਾ ਧੰਨਵਾਦ। ਆਪ ਜੀ ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਜੋ ਹੈੱਡ ਗ੍ਰੰਥੀ ਸਾਹਿਬ ਨੇ, ਸ਼੍ਰੀ ਦਰਬਾਰ ਸਾਹਿਬ ਦੇ ਜਥੇਦਾਰ ਨੇ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੋ ਸਮਾਂ ਵੰਡ ਕਰਦੇ ਆ, ਆਪ ਸੰਗਤ ਦੇ ਦਰਸ਼ਨ ਕਰਵਾਉਂਦੇ ਨੇ। ਆਓ, ਫਤਿਹ ਬੁਲਾਉਣ ਤੋਂ ਪਹਿਲਾਂ ਮੈਂ ਆਪਣੀਆਂ ਭੁੱਲਾਂ ਦੀ ਮਾਫ਼ੀ ਮੰਗਦਾ, ਹੋਈਆਂ ਭੁੱਲਾਂ ਦੀ ਮੈਨੂੰ ਖਿਮਾ ਬਖਸ਼ਣੀ। ਦੋ ਜੋ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਪਾਠ ਸਰਵਣ ਕਰੀਏ।
ਹਮ ਅੰਦੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ। ਹਮ ਅੰਦੁਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲਹਿ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।